ਵੈਸਾਖ ਧੀਰਨ ਕਿਉਂ ਵਾਡਿਆ ਜਿੰਨਾ ਪ੍ਰੇਮ ਵਿਛੋ ਹਰ ਸਾਜਨ ਪੁਰਖ ਵਿਸਾਰ ਕੈ ਲੱਗੀ ਮਾਇਆ ਧੋ ਪੁੱਤਰ ਕਲਿਤ੍ਰ ਨਾ ਸੰਗ ਧਨਾ ਹਰ ਅਵਨਾਸੀ ਓ ਪਲਚ ਪਲਚ ਸਗਲੀ ਮੋਈ ਝੂਠੇ ਧੰਦੇ ਮੋ ਇਕਸ ਹਰ ਕੇ ਨਾਮ ਬਿਨ ਅੱਗੇ ਲਈਏ ਖੋ ਦੋ ਸਾਰ ਵਿਗੁਚਣਾ ਪ੍ਰਭ ਬਿਨ ਅਵਰ ਨ ਕੋਇ ਪ੍ਰੀਤਮ ਚਰਣੀ ਜੋ ਲਗੇ ਤਿਨ ਕੀ ਨਿਰਮਲ ਸੋ ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲੋ ਪ੍ਰਾਪਤ ਹੋਇ ਵੈਸਾਖ ਸੁਹਾਵਾ ਤਾਂ ਲਗੇ ਜਾਂ ਸੰਤ ਭੇਟੇ ਹਰ ਸੋਇ। ਚੱਲ ਰਹੇ ਸਾਲ ਦਾ ਦੂਸਰਾ ਮਹੀਨਾ ਵੈਸਾਖ। ਇਸ ਮਹੀਨੇ ਦਾ ਉਪਦੇਸ਼ ਕਰਦੇ ਹੋਇਆ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਇਸ 12 ਮਹਾ ਨਾਮਕ ਬਾਣੀ ਵਿਚ ਫਰਮਾਨ ਕਰਦੇ ਨੇ, ਵੈਸਾਖ ਦੇ ਮਹੀਨੇ ਵਿਚ ਉਨ੍ਹਾਂ ਦੇ ਹਿਰਦੇ ਵਿਚ ਧੀਰਜ ਕਿਸ ਤਰ੍ਹਾਂ ਹੋ ਸਕਦਾ ਹੈ ਜਿਨ੍ਹਾਂ ਦੇ ਹਿਰਦੇ ਤੋਂ ਪਰਮਾਤਮਾ ਦੀ ਦੂਰੀ ਹੈ, ਵਾਂਡੇ ਹੈ, ਇਕ ਪਾਸੇ ਹੈ ਪਰਮਾਤਮਾ, ਜਿਨ੍ਹਾਂ ਦੇ ਹਿਰਦੇ ਵਿਚ ਪ੍ਰੇਮ ਦਾ ਵਿਛੋੜਾ ਹੈ, ਪ੍ਰੇਮ ਉਤਪੰਨ ਨਹੀਂ ਹੋਇਆ, ਪ੍ਰਭੂ ਪੈਦਾ ਨਹੀਂ ਹੋਇਆ, ਪ੍ਰਭੂ ਨਾਲ ਸੰਬੰਧ ਨਹੀਂ ਜੁੜਿਆ, ਤਾਂ ਵੈਸਾਖ ਦਾ ਮਹੀਨਾ ਤੇ ਬੇਸਬਰੀ ਪੈਦਾ ਕਰੇਗਾ। ਜੀਵਨ ਵਿਚ ਜਲਦਬਾਜ਼ੀ ਹੋਵੇਗੀ, ਬੇਸਬਰੀ ਹੋਵੇਗੀ, ਤਬੀਅਤ ਵਿਚ ਕਾਲਾਪਣ ਹੋਵੇਗਾ। ਹਰ ਸਾਜਨ ਪੁਰਖ ਵਿਸਾਰ ਕੇ ਲੱਗੀ ਮਾਇਆ ਧੋ। ਵੈਸਾਖ ਦੇ ਮਹੀਨੇ ਵਿਚ ਇਸਨੇ ਪਰਿਪੂਰਨ ਪਰਮਾਤਮਾ ਨੂੰ ਵਿਸਾਰ ਕਿਉਂ ਦਿੱਤਾ, ਪ੍ਰੇਮ ਦਾ ਵਿਛੋੜਾ ਕਿਉਂ ਹੈ? ਤਾਂ ਸਾਹਿਬ ਕਹਿੰਦੇ ਨੇ ਉਹ ਜੋ ਸੱਜਣ ਹੈ, ਉਹ ਜੋ ਪੂਰੇ ਹੋਇਆ ਪਰਿਪੂਰਨ ਪਰਮਾਤਮਾ ਹੈ, ਉਹਨੂੰ ਇਸ ਵਾਸਤੇ ਵਿਸਾਰਿਆ ਹੈ ਕਿ ਧਾਵਨਾ ਮਾਇਆ ਦੀ ਹੈ। ਮਨੁੱਖ ਦੋਹਾਂ ਵਿਚ ਇਕ ਦੇ ਪ੍ਰਭਾਵ ਹੇਠ ਜੀਵੇਗਾ, ਜਾਂ ਪਰਮਾਤਮਾ ਦੇ ਜਾਂ ਮਾਇਆ ਦੇ। ਪਰ ਜੇ ਜ਼ਿੰਦਗੀ ਦੱਸ ਦਿੰਦੀ ਹੈ ਕਿ ਕਿਸ ਦੇ ਪ੍ਰਭਾਵ ਹੇਠ ਜੀ ਰਿਹਾ, ਔਰ ਜਿਸ ਦੇ ਪ੍ਰਭਾਵ ਹੇਠ ਜੀ ਰਿਹਾ ਉਸ ਵਰਗੇ ਉਸਦੇ ਕਰਮ ਹੋ ਜਾਣਗੇ। ਅਗਰ ਮਨੁੱਖ ਪਰਮਾਤਮਾ ਦੇ ਪ੍ਰਭਾਵ ਹੇਠ ਜੀ ਰਿਹਾ ਤਾਂ ਉਹਦੇ ਕਰਮ ਪਰਮਾਤਮਾ ਮਈ, ਉਹਦੀ ਸੋਚਣੀ ਪਰਮਾਤਮਾ ਮਈ, ਉਹਦੀ ਦ੍ਰਿਸ਼ਟੀ ਵਿਚ ਅਮਰਤ ਹੋ ਜਾਏਗਾ, ਉਹਦੀ ਤਕਣੀ ਵੀ ਪਰਮਾਤਮਾ ਮਈ, ਉਹਦੇ ਬੋਲ ਵੀ ਅੰਮ੍ਰਿਤਮਈ ਹੋਣਗੇ ਕਿਉਂਕਿ ਬੋਲਾਂ ਵਿਚ ਵੀ ਪ੍ਰਭੂ ਆਪ ਹੋਵੇਗਾ। ਪਰ ਜੇ ਇਹ ਮਾਇਆ ਦੇ ਪ੍ਰਭਾਵ ਹੇਠ ਜੀ ਰਿਹਾ ਤਾਂ ਇਹਦੇ ਬੋਲਾਂ ਵਿਚ ਵੀ ਮਾਇਆ, ਇਹਦੀ ਦ੍ਰਿਸ਼ਟੀ ਵਿਚ ਵੀ ਮਾਇਆ, ਇਹਦੇ ਹਰ ਕਰਮ ਦਿੱਤੇ ਮਾਇਆ ਦਾ ਪ੍ਰਭਾਵ ਹੋਵੇਗਾ, ਕਿਉਂਕਿ ਮਾਇਆ ਦਾ ਆਪਣਾ ਇੱਕ ਖਾਸ ਪ੍ਰਭਾਵ ਹੈ ਔਰ ਬਹੁਤ ਸਾਰੀ ਦੁਨੀਆ ਇਸੇ ਪ੍ਰਭਾਵ ਹੇਠ ਜੀ ਰਹੀ ਹੈ। ਬਾਰ ਬਾਰ ਅਵਤਾਰੀ ਪੁਰਸ਼ਾਂ ਨੂੰ ਆ ਕੇ ਮਨੁੱਖ ਨੂੰ ਸਮਝਾਉਣਾ ਪਿਆ ਕਿ ਤੂੰ ਛਾਇਆ ਦੇ ਪ੍ਰਭਾਵ ਹੇਠ ਜੀ ਰਹੇ ਹੈ, ਜਿਸ ਦੀ ਛਾਇਆ ਹੈ ਉਸਦਾ ਪ੍ਰਭਾਵ ਕਬੂਲ ਕਰ, ਮਾਇਆ ਤੇ ਉਸਦੀ ਛਾਇਆ ਹੈ, ਮਹਾਮਾਈ ਤਾਂ ਕੀ ਹੈ ਛਾਇਆ। ਤੂੰ ਜੋ ਛਾਇਆ ਦੇ ਪ੍ਰਭਾਵ ਹੇਠ ਜੀਵੇ ਤੇ ਜਿਸ ਦੀ ਛਾਇਆ ਹੈ ਉਸਦਾ ਪ੍ਰਭਾਵ ਨਾ ਕਬੂਲ ਕਰੇ ਤਾਂ ਇਹ ਕੋਈ ਸਿਆਣਪ ਨਹੀਂ ਹੈ, ਇਹ ਦਾਨ ਸੰਬੰਧੀ ਨਹੀਂ ਹੈ। ਪਰ ਇੱਥੇ ਪ੍ਰਸ਼ਨ ਖੜਾ ਆਉਂਦਾ ਹੈ ਕਿ ਮਾਇਆ, ਇਹ ਸੰਸਾਰ, ਇਹ ਪਦਾਰਥ ਜੇ ਵਾਕਈ ਪਰਮਾਤਮਾ ਦੀ ਛਾਇਆ ਹੈ ਤਾਂ ਛਾਇਆ ਦਾ ਇਤਨਾ ਪ੍ਰਭਾਵ ਕਿਉਂ ਹੈ? ਦਰਅਸਲ ਤਪਿਆ ਹੋਇਆ ਭੁੱਖਾ ਤੇ ਪਿਆਸਾ ਮਨੁੱਖ ਗਰਮੀ ਦਾ ਸਤਾਇਆ ਹੋਇਆ ਅਗਰ ਦਰਖਤ ਦੀ ਛਾਂ ਥੱਲੇ ਆ ਗਿਆ ਤਾਂ ਕੁਛ ਚੈਨ ਮਿਲਦਾ ਹੈ, ਕੁਛ ਸੁੱਖ ਮਿਲਦਾ ਹੈ। ਭਾਵੇਂ ਭੁੱਖ ਨਹੀਂ ਮਿਟਦੀ, ਭਾਵੇਂ ਪਿਆਸ ਨਹੀਂ ਮਿਟਦੀ, ਪਰ ਤਪਸ ਦਾ थोड़ा जिया दुख मिटे तो छाया का बस इतना ही प्रभाव है, माया का बस इतना ही प्रभाव है। भुख ते उदो मिटेगी जद दरखत का फल नसीब होवेगा, भुख ते प्यास उदो मिटेगी जद ए फल झोली विच पवेगा। फल परमात्मा का नाम है, ईश्वर का नाम ए फल है और ए सारिया भुखा नु शांत कर देंदा है। साच नाम आधार मेरा जिन भुखा सब गवाईया, सारिया ही भुखा मिट गई, सारे दुख संताप नस गए, क्योंकि परमात्मा दे नाम दी ए बरकत है, ए उसकी महानता है। तो साहब फरमान तय करते ने जेड़े माया दे प्रभाव हेठ जी रहे ने ओ सज्जन नु भुला देंदे ने। माया दा फिर रूप की है, पुत्र कलित्र ना संग धना हर अवनासी ओ। पुत्र उदो माया बन जांदा है जद परमात्मा दे विचकार दीवार बन जाए, स्त्री उदो माया बन जांदी है जद मनुख दे विचकार ते परमात्मा दे विचकार दीवार दी तरह खड़ी हो जाए। धन भी उदो माया है जद परमात्मा दी याद विच ए दीवार दी तरह खड़ा हो जाए ते परमात्मा नू याद ना करन देवे। हर ओ रंग रूप माया है जो परमात्मा तक जान ना देवे, उदी याद विच बाधा खड़ी कर रहे। अगर पुत्र सहायक है, मददगार है परमात्मा दी याद विच, तो पुत्र माया नहीं है। अगर स्त्री सहायक है, मददगार है, अमृत वेले उठण विच मदद कर रही है, बाणी पढ़न विच मदद कर रही है, प्रभु दी याद दे सहायता दे रही है, तो स्त्री माया नहीं है, ती प्रभु दी बख्शिश, इति उसकी रहमत। और धन भी जैसे जैसे घर विच वद्दा जा रहा है, हृदय विच धर्म वद्दा जाए, परमात्मा दी याद वद्दी जाए, और धन करके दान दियां बिरतियां भी वद्दियां जान, तो ए धन माया नहीं है, इते सहायक हो गया, इते मददगार हो गया। तो माया कईयां दी दासी है, कईयां दी मालकण है। गुरबाणी विच इस तरह दे दो रूप बयान कीते गए ने, माया दासी भगतां की कार कमावे। ए भगतां दी दासी है लेकिन संसारियां दी ते मालकण है। संसारियां दे आम जो इस दे प्रभाव हेठ जीवदे ने, माया उन्हां दे सिर ते बैठती है, ते जो परमात्मा दे प्रभाव हेठ जीवदे ने, माया उन्हां दे कदमां दे थल्ले आउंदी है। जिस दे कदमां दे थल्ले माया है, गल स्पष्ट हो गई कि परमात्मा दे प्रभाव हेठ जी रहे है, इस दे मस्तक ते परमात्मा दा ज्ञान है, उसका हथ है। और जिस सिर दे उते माया आण बैठी है, तो एक गल स्पष्ट हो गई, इस दी जिंदगी दे परमात्मा नदारित है। पुत्र स्त्री धन संपदा सारे दे सारे परमात्मा दे विचकार दीवार बन के जो है खड़े हो गए ने। साहब कहने सारे दे सारे तेरी अखां दे सामने ओजन होण वाले ने, इन्हां दे चों बारी बारी संबंध दे टुटदे हां, देर नहीं लगदी, अविनाशी ते केवल एक परिपूर्ण परमात्मा है। पलच पलच सगली मोई झूठे धंधे मोह, माया दे धंधिया दे खज्जल खुआर होके आखिर एक दिन रूहानी मौत हो जाती है और नाले शरीरक मौत हो जाती है। इस तरह खज्जल खुआर होके अपना जीवन व्यर्थ गवा छड़दा है। इकस हर के नाम बिन अग्गे लईए खो, परिपूर्ण परमात्मा दा इको ही नाम जो नाल जांदा है, इस तो बा इलावा जो कुछ भी कोल है सारा खो लिया जांदा है। ना जमीन नाल जांदी है, ना मकान, ना स्त्री नाल जांदी है, ना पुत्र, ना धन संपदा नाल जांदी है, ना यार दोस्त। एक सदीवी नाल रहन वाला है परिपूर्ण परमात्मा दा नाम। पर मनुख दी गफलत जो सदा अंग संग है, इत्थे ते उत्थे है, उस नाल कोई रिश्ता नहीं जोड़िया। ते जिन्हां दा संग वक्ती है, जिन्हां दा आसरा भी वक्ती है, जिन्हां दी नेड़ता वक्ती है, आरजी है, उन्हां दे आले दुआले ए भटक रहा है और सदी ही उन्हां नूं अपना संगी समझ बैठा है। साहिब कहन नहीं, ਇੱਕ ਸਹਰ ਕੇ ਨਾਮ ਬਿਨ ਅੱਗੇ ਲਈਏ ਖੋਏ। ਜੈਸੇ ਇਸ ਸੰਸਾਰ ਤੋਂ ਅੱਗੇ ਚੱਲਣਾ ਹੁੰਦਾ ਹੈ, ਸਭ ਕੁਝ ਖੋ ਲਿਆ ਜਾਂਦਾ ਹੈ, ਸਭ ਕੁਝ ਇੱਥੇ ਰਹਿ ਜਾਂਦਾ ਹੈ। ਦੋਇ ਵਿਸਾਰ ਵਿਗੁੱਚਣਾ ਪ੍ਰਭ ਬਿਨ ਅਵਰ ਨਾ ਕੋਏ। ਪਰਮਾਤਮਾ ਨੂੰ ਵਿਸਾਰ ਕੇ ਆਖਰ ਵਿਗੁੱਚਣਾ ਖੁਆਰ ਹੀ ਆਉਣਾ ਹੁੰਦਾ ਹੈ, ਪ੍ਰਭ ਬਿਨ ਅਵਰ ਨਾ ਕੋਏ। ਔਰ ਇਸ ਖੁਆਰੀ ਨੂੰ ਪਰਮਾਤਮਾ ਤੋਂ ਬਿਨਾ ਹੋਰ ਕੋਈ ਨਹੀਂ ਮਿਟਾ ਸਕਦਾ। ਇਸ ਦੁੱਖ ਨੂੰ, ਇੱਕ ਸੰਤਾਪ ਨੂੰ ਇੱਕ ਪਰਿਪੂਰਨ ਪਰਮਾਤਮਾ ਤੋਂ ਇਲਾਵਾ ਕੋਈ ਨਹੀਂ ਦੂਰ ਕਰ ਸਕਦਾ। ਇਸ ਵਾਸਤੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਉਪਦੇਸ਼ ਕਰਦੇ ਹੋਏ ਫਰਮਾਨ ਕਰਦੇ ਨੇ, ਪ੍ਰੀਤਮ ਚਰਣੀ ਜੋ ਲਗੇ ਤਿਨਕੀ ਨਿਰਮਲ ਸੋਏ। ਵੈਸਾਖ ਦੇ ਮਹੀਨੇ ਵਿਚ ਜੋ ਪਰਮਾਤਮਾ ਦੇ ਚਰਨੀ ਲਗਦੇ ਨੇ ਉਹਨਾਂ ਦੀ ਸ਼ੋਭਾ ਅਤੀ ਨਿਰਮਲ ਹੁੰਦੀ ਹੈ, ਉਹਨਾਂ ਦੀ ਵਡਿਆਈ ਅਤੀ ਨਿਰਮਲ ਹੁੰਦੀ ਹੈ। ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲੋ ਪ੍ਰਾਪਤ ਹੋਏ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੱਸਦੇ ਨੇ, ਵਿਸਾਖ ਦੇ ਮਹੀਨੇ ਵਿਚ ਇੰਜ ਜੋਦੜੀ ਕਰਿਆ ਕਰ, ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲੋ ਪ੍ਰਾਪਤ ਹੋਏ। ਹੇ ਪਰਿਪੂਰਨ ਪ੍ਰਮਾਤਮਾ, ਤੇਰੇ ਚਰਨ ਕਮਲਾਂ ਵਿਚ ਬਿਨੈ ਹੈ, ਪ੍ਰਾਰਥਨਾ ਹੈ, ਤੂੰ ਮਿਲ, ਤੂੰ ਨੇੜੇ ਆ। ਤੇਰਾ ਮਿਲਣਾ ਸੁਖਦਾਈ ਹੈ, ਆਨੰਦਮਈ ਹੈ। ਵੇਸਾਖ ਸੁਹਾਵਾ ਤਾਂ ਲਗੇ ਜਾ ਸੰਤ ਭੇਟੇ ਹਰ ਸੋਏ। ਵੇਸਾਖ ਦਾ ਮਹੀਨਾ ਉਸੇ ਲਈ ਸੁਹਾਵਣਾ ਹੈ, ਉਸੇ ਲਈ ਮਹਾਨ ਹੈ, ਜਿਹਨੂੰ ਸੰਤ ਦੀ ਸੰਗਤ ਨਸੀਬ ਹੋਵੇ ਤੇ ਹਰੀ ਦੀ ਵਡਿਆਈ ਕਰਨ ਦਾ ਮੌਕਾ ਮਿਲੇ। ਸਮਝ ਲੋ ਵਿਸਾਖ ਦਾ ਮਹੀਨਾ ਸੁਹਾਵਣਾ ਹੋ ਗਿਆ, ਫਲੀਭੂਤ ਹੋ ਗਿਆ, ਆਨੰਦਮਈ ਹੋ ਗਿਆ। ਹੁਣ ਇਸੇ ਮਹੀਨੇ ਦੇ ਸੰਬੰਧ ਵਿਚ ਜੋ ਕੁਛ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ ਆਪ ਸਰਵਨ ਕਰੋ।
ਵੇਸਾਖ ਭਲਾ ਸਾਖਾਂ ਵੇਸ ਕਰੇ, ਧਨ ਦੇਖੇ ਹਰ ਦੁਆਰ ਆਓ ਦਇਆ ਕਰੇ। ਘਰ ਆਓ ਪਿਆਰੇ ਦੁੱਤੇ ਤਾਰੇ, ਤੁਦ ਬਿਨ ਅੱਡ ਨ ਮੁਲੋ, ਕੀਮਤ ਕੌਣ ਕਰੇ ਤੁਦ ਭਾਵਾਂ, ਦੇਖ ਦਿਖਾਏ ਢੋਲੋ। ਦੂਰ ਨ ਜਾਣਾ ਅੰਤਰ ਮਾਨਾ, ਹਰ ਕਾ ਮਹਿਲ ਪਛਾਨਾ, ਨਾਨਕ ਵੈਸਾਖੀ ਪ੍ਰਭ ਪਾਵੇ, ਸੁਰਤ ਸਬਦ ਮਨੂ ਮਾਨਾ।
ਪਹਿਲੇ ਪਾਤਸ਼ਾਹ, ਪ੍ਰਕਿਰਤੀ ਦੀ ਰੂਪ ਰੇਖਾ ਵੈਸਾਖ ਦੇ ਮਹੀਨੇ ਦੀ ਇੰਜ ਫਰਮਾਨ ਕਰਦੇ ਨੇ, ਵੈਸਾਖ ਭਲਾ ਸਾਖਾਂ ਵੇਸ ਕਰੇ। ਵੈਸਾਖ ਦਾ ਮਹੀਨਾ ਅਤਿਅੰਤ ਭਲਾ ਹੈ। ਦਰਖਤਾਂ ਵਿਚ ਨਵੀਆਂ ਕੌਂਪਲਾਂ ਫੁੱਟਦੀਆਂ ਨੇ, ਪਤਝੜ ਦੀ ਰੁੱਤ ਤੋਂ ਬਾਅਦ ਸ਼ਾਖਾਂ ਨਵੀਆਂ ਕੌਂਪਲਾਂ ਨੂੰ ਜਨਮ ਦਿੰਦੀਆਂ ਨੇ। ਵੈਸਾਖ ਦਾ ਮਹੀਨਾ ਵਾਕਈ ਉਸ ਮਨੁੱਖ ਲਈ ਮਹਾਨ ਹੈ ਜਿਸ ਦੇ ਅੰਦਰ ਕੋਈ ਨਵੇਂ ਜੀਵਨ ਦੀਆਂ ਕੌਂਪਲਾਂ ਫੁੱਟਣ, ਕੋਈ ਨਵੇਂ ਖਿਆਲ, ਕੋਈ ਨਵੀਂ ਤਰਜ਼ੇ ਜ਼ਿੰਦਗੀ, ਕੋਈ ਨਵਾਂ ਉਮੰਗ, ਕੋਈ ਨਵੀਂ ਤਰੰਗ, ਕੋਈ ਨਵਾਂ ਰਾਗ, ਕੋਈ ਨਵਾਂ ਰੂਪ ਇਸ ਦੇ ਅੰਦਰ ਉਤਪੰਨ ਹੋਵੇ ਜਿਹੜਾ ਇਸ ਨੇ ਅੱਜ ਤੱਕ ਕਦੀ ਵੇਖਿਆ ਨਾ ਹੋਵੇ, ਸੁਣਿਆ ਨਾ ਹੋਵੇ, ਰੰਗ ਮਾਣਿਆ ਨਾ ਹੋਵੇ। ਇਸ ਤਰ੍ਹਾਂ ਕਿਧਰੇ ਦੁਨੀਆਂ ਦੀਆਂ, ਇਸ ਤਰ੍ਹਾਂ ਦੇ ਰਸ ਦੀਆਂ, ਇਸ ਤਰ੍ਹਾਂ ਦੇ ਸੰਸਾਰ ਦੀਆਂ ਜੇ ਕਿਧਰੇ ਇਸ ਦੇ ਅੰਦਰ ਕੌਂਪਲਾਂ ਫੁੱਟਣ, ਤਾਂ ਮਹਾਰਾਜ ਕਹਿੰਦੇ ਨੇ ਵੈਸਾਖ ਦਾ ਮਹੀਨਾ ਸੁਹਾਵਣਾ ਹੈ, ਭਲਾ ਹੈ। ਪ੍ਰਕਿਰਤੀ ਤੇ ਆਪਣੇ ਸੁਭਾਅ ਦੇ ਮੁਤਾਬਕ ਵੈਸਾਖ ਦੇ ਮਹੀਨੇ ਚ ਨਵੀਆਂ ਕੌਂਪਲਾਂ ਨੂੰ ਜਨਮ ਦਿੰਦੀ ਹੈ। ਚਾਰੋਂ ਪਾਸੇ ਪੱਤੇ ਨਵੇਂ ਆਉਂਦੇ ਨੇ, ਸ਼ਾਖਾਂ ਆਪਣੇ ਢੰਗ ਦਾ ਇੱਕ ਵੇਸ ਧਾਰਨ ਕਰਦੀਆਂ ਨੇ। ਸਾਹਿਬ ਉਸੇ ਦਾ ਜ਼ਿਕਰ ਪਏ ਕਰਦੇ ਨੇ, ਵੈਸਾਖ ਭਲਾ ਸਾਖਾਂ ਵੇਸ ਕਰੇ। ਸ਼ਾਖਾਂ ਸ਼ਿੰਗਾਰੀਆਂ ਜਾਂਦੀਆਂ ਨੇ, ਸ਼ਾਖਾਂ ਤੇ ਪੱਤਿਆਂ ਦਾ ਸ਼ਿੰਗਾਰ ਆ ਜਾਂਦਾ ਹੈ। ਜਦ ਵਿਸਾਖ ਦਾ ਮਹੀਨਾ ਬਨਸਪਤੀ ਨੂੰ ਸ਼ਿੰਗਾਰ ਦੇਵੇ, ਤੇ ਇਹ ਬੰਦੇ ਤੂੰ ਬਿਨਾਂ ਸ਼ਿੰਗਾਰਿਆ ਰਹਿ ਜਾਵੇ, ਤੂੰ ਹਾਰ ਸ਼ਿੰਗਾਰ ਤੋਂ ਬਿਨਾਂ ਰਹਿ ਜਾਵੇ। ਦੇਖ ਤੇ ਸਹੀ, ਪ੍ਰਕਿਰਤੀ ਬਨਸਪਤੀ ਨੂੰ ਸ਼ਿੰਗਾਰ ਦੇ ਰਹੀ ਹੈ, ਤੂੰ ਵਾਂਝਾ ਕਿਉਂ ਰਹਿ ਗਿਆ? ਇਹ ਨਵੀਆਂ ਕੌਂਪਲਾਂ ਤੇਰੇ ਅੰਦਰ ਕਿਉਂ ਨਹੀਂ ਫੁੱਟੀਆਂ? ਇਹ ਨਵੇਂ ਉਮੰਗ, ਇਹ ਨਵੇਂ ਤਰੰਗ, ਇਹ ਨਵਾਂ ਵੇਸ, ਇਹ ਨਵਾਂ ਸ਼ਿੰਗਾਰ, ਇਹ ਨਵੀਂ ਦੁਨੀਆਂ ਦੀ ਝਲਕ ਤੇਰੇ ਅੰਦਰੋਂ ਕਿਉਂ ਨਹੀਂ ਪੈਦਾ ਹੋਈ? ਦਰਅਸਲ ਪਰਮਾਤਮਾ ਸਦੀਵ ਹੀ ਨਿਤ ਨਵਾਂ ਹੈ। ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾ ਆਧਾਰ। ਜਦ ਕੋਈ ਉਸਦਾ ਚਿੰਤਨ ਕਰਦਾ ਹੈ ਤੋ ਨਿਤ ਨਵੀਆਂ ਉਮੰਗਾਂ, ਨਿਤ ਨਵੇਂ ਅਨੁਭਵ, ਨਿਤ ਨਵੇਂ ਗੀਤ, ਨਿਤ ਨਵੇਂ ਸੰਗੀਤ ਦੀਆਂ ਧੁਨਾਂ ਉਸਦੇ ਅੰਦਰੋਂ ਜਨਮ ਲੈਂਦੀਆਂ ਨੇ ਔਰ ਇਤਨੀ ਨਵੀਨਤਾ ਦੀ ਵਰਸ਼ਾ ਹੁੰਦੀ ਹੈ, ਉਹ ਬਿਸਮਾਦ ਹੋ ਜਾਂਦਾ ਹੈ, ਅਸਚਰਚਤਾ ਦੀ ਦੁਨੀਆਂ ਵਿਚ ਖੋ ਜਾਂਦਾ ਹੈ। ਉਸੇ ਹਾਲਤ ਵਿਚ ਇਹ ਬੋਲ ਨਿਕਲ ਪੈਂਦੇ ਨੇ, ਬਿਸਮ ਬਿਸਮ ਬਿਸਮੇਹੀ ਭਈਏ ਲਾਲ ਗੁਲਾਲ ਨੰਗਾਰੇ ਕਹੋ ਨਾਨਕ ਸੰਤਨ ਰਸ ਆਈ ਹੈ ਜਿਉਂ ਚਾਖ ਗੂੰਗਾ ਮੁਸਕਾਰੇ। ਤੋ ਸਾਹਿਬ ਫਰਮਾਨ ਪਏ ਕਰਦੇ ਨੇ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਦਿਲ ਦਿਮਾਗ ਇੱਕ ਕਵੀ ਦਾ ਹਿਰਦਾ ਹੈ, ਇੱਕ ਕਵੀ ਦਾ ਦਿਮਾਗ ਹੈ। ਅਕਾਲ ਪੁਰਖ ਨੇ ਜਿੱਥੇ ਆਪ ਨੂੰ ਸੰਦੇਸ਼ ਦੇਣ ਲਈ ਚੁਣਿਆ ਹੈ ਉੱਥੇ ਗੁਰੂ ਨਾਨਕ ਦੇਵ ਜੀ ਮਹਾਰਾਜ ਅਕਾਲ ਪੁਰਖ ਦਾ ਸੰਦੇਸ਼ ਗੀਤਾਂ ਦੇ ਰਾਹੀਂ, ਸੰਗੀਤ ਦੇ ਰਾਹੀਂ ਜਗਤ ਦੀ ਝੋਲੀ ਵਿਚ ਪਾ ਰਹੇ ਨੇ। ਧਨ ਸੋ ਰਾਗ ਸੁਰੰਗੜੇ ਅਲਾਪਤ ਸਭ ਦਿਖ ਜਾਏ। ਪਾਤਸ਼ਾਹ ਤੇ ਇੱਥੇ ਤੱਕ ਕਹਿੰਦੇ ਨੇ ਧਨ ਨੇ ਉਹ ਰਾਗ ਬੜੇ ਸੁੰਦਰ ਨੇ ਜਿਨ੍ਹਾਂ ਦੇ ਅਲਾਪ ਕਰਦਿਆਂ ਹੀ ਸਾਰੀ ਤਿਖਾ ਮਿਟ ਜਾਂਦੀ ਹੈ, ਚੈਨ ਮਿਲਦਾ ਹੈ, ਸਕੂਨ ਮਿਲਦਾ ਹੈ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਅੰਦਰ ਪਰਮਾਤਮਾ ਸੰਗੀਤ ਬਣ ਕੇ ਪ੍ਰਗਟ ਹੋਇਆ ਹੈ, ਪਰਮਾਤਮਾ ਗੀਤ ਬਣ ਕੇ ਪ੍ਰਗਟ ਹੋਇਆ ਹੈ, ਪਰਮਾਤਮਾ ਖੇੜਾ ਬਣ ਕੇ ਪ੍ਰਗਟ ਹੋਇਆ ਹੈ, ਪਰਮਾਤਮਾ ਗਿਆਨ ਬਣ ਕੇ ਪ੍ਰਗਟ ਹੋਇਆ ਹੈ। ਤੇ ਜਦ ਇਤਨਾ ਪ੍ਰਗਟ ਹੋਇਆ ਹੈ ਤਾਂ ਹੁਣ ਕੁਦਰਤੀ ਗੱਲ ਹੈ ਵੰਡਣਾ ਹੋਵੇਗਾ। ਇਹ ਵੰਡਣਾ ਇਸ ਤਰ੍ਹਾਂ ਹੁੰਦਾ ਹੈ, ਜਦ ਕੋਈ ਫੁੱਲ ਆਪਣੀ ਪੂਰੀ ਸ਼ਕਤੀ ਨਾਲ ਭਰ ਜਾਂਦਾ ਹੈ ਤਾਂ ਉਸਦੇ ਚੋਂ ਮਹਿਕ ਡੁੱਲ ਡੁੱਲ ਕੇ ਪੈਂਦੀ ਹੈ। ਹੁਣ ਚਾਹੇ ਕੋਈ ਲੈਣ ਵਾਲਾ ਹੋਵੇ ਚਾਹੇ ਨਾ ਲੈਣ ਵਾਲਾ ਹੋਵੇ, ਪਰ ਫੁੱਲ ਵੰਡੀ ਜਾ ਰਿਹਾ ਹੈ, ਮਹਿਕ ਵੰਡੀ ਜਾ ਰਿਹਾ ਹੈ। ਇਸੇ ਤਰੀਕੇ ਨਾਲ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਹਿਰਦਾ ਆਪ ਰਸ ਦੇ ਨਾਲ, ਗੀਤ ਦੇ ਨਾਲ, ਸੰਗੀਤ ਦੇ ਨਾਲ, ਪ੍ਰਭੂ ਦੀ ਦਇਆ ਨਾਲ ਤੇ ਦੈਵੀ ਗੁਣਾਂ ਨਾਲ ਇਤਨੇ ਭਰ ਗਏ ਨੇ, ਨੌ ਖੰਡ ਪ੍ਰਿਥਵੀ ਵਿਚ ਵੰਡਦੇ ਰਹੇ। ਦੇਖਣ ਦੇ ਚ ਆਇਆ ਕੋਈ ਮਨੁੱਖ ਵੰਡੇਗਾ, ਚਲੋ ਆਪਣੇ ਘਰ ਦੇ ਚ ਵੰਡ ਲਏਗਾ, ਕੁਛ ਸਾਜ਼ੋ ਸਮਾਨ, ਕੁਝ ਵਸਤੂਆਂ, ਕੁਝ ਪੁੱਤਰਾਂ ਦੇ ਚ ਵੰਡੇਗਾ, ਮਿੱਤਰਾਂ ਦੇ ਚ ਵੰਡ ਦੇਵੇਗਾ। ਤੇ ਕਿਸੇ ਦਾ ਦਾਇਰਾ ਜ਼ਰਾ ਵਸੀ ਹੋਇਆ ਤਾਂ ਚਲੋ ਆਪਣੇ ਮਹੱਲੇ ਦੇ ਚ ਵੰਡ ਲਏਗਾ, ਆਪਣੀ ਬਰਾਦਰੀ ਦੇ ਚ ਵੰਡ ਦੇਗਾ। ਤੇ ਹੋਰ ਵੀ ਸਰਾ ਕਿਧਰੇ ਵਸੀ ਹੋਇਆ ਤਾਂ ਵੱਧ ਤੋਂ ਵੱਧ ਆਪਣੇ ਸ਼ਹਿਰ ਦੇ ਚ ਵੰਡੇਗਾ ਜਾਂ ਆਪਣੇ ਪ੍ਰਾਂਤ ਦੇ ਚ ਵੰਡੇਗਾ। ਇਸ ਤਰ੍ਹਾਂ ਦਾ ਅੱਜ ਤੱਕ ਕੋਈ ਹੋਇਆ ਤੇ ਨਹੀਂ। ਤੇ ਚਲੋ ਮੰਨ ਲੈਂਦੇ ਹਾਂ ਕਿ ਕੋਈ ਚਲੋ ਆਪਣੇ ਮੁਲਕ ਦੇ ਚ ਵੰਡੇਗਾ, ਪਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਹ ਗੀਤ ਸੰਗੀਤ ਗਿਆਨ ਵਿਗਿਆਨ ਆਨੰਦ ਤੇ ਪਰਮ ਖੁਸ਼ੀ ਦੀ ਦੌਲਤ ਨੌ ਖੰਡ ਪ੍ਰਿਥਵੀ ਦੇ ਚ ਵੰਡੀ। ਪਰਮਾਤਮਾ ਹੀ ਅਨੰਤ ਰੂਪਾਂ ਵਿਚ ਗੁਰੂ ਨਾਨਕ ਦੇ ਅੰਦਰੋਂ ਪ੍ਰਗਟ ਹੋਇਆ ਹੈ ਔਰ ਆਪ ਵੰਡਣ ਨੂੰ ਚੱਲ ਪਏ ਨੇ। ਇਹ ਦਾਤਾ ਤਰ੍ਹਾਂ ਤਰ੍ਹਾਂ ਦੀਆਂ ਰੱਬੀ ਦਾਤਾਂ ਵੰਡਣ ਨੂੰ ਚੱਲ ਪਿਆ, ਚਾਹੇ ਸੁਮੇਰ ਤੇ ਬੈਠੇ ਨੇ ਜੋਗੀ ਉਹਨਾਂ ਦੀ ਝੋਲੀ ਵਿਚ ਵੀ ਪਾਣ ਨੂੰ ਚਲਾ ਗਿਆ, ਚਾਹੇ ਤਪਦੇ ਹੋਏ ਮੈਦਾਨਾਂ ਵਿਚ ਬੈਠੇ ਨੇ ਅਰਬ ਦੇ ਲੋਕ ਉਹਨਾਂ ਦੀ ਝੋਲੀ ਵਿਚ ਵੀ ਸ਼ਾਂਤੀ ਦੇਣ ਨੂੰ ਚਲਾ ਗਏ, ਚਾਹੇ ਜੰਗਲ ਉਜਾੜ ਬਿਆਬਾਨ ਵਿਚ ਬੈਠੇ ਨੇ ਲੋਕ ਉਹਨਾਂ ਦੀ ਝੋਲੀ ਵਿਚ ਵੀ ਬਰਕਤਾਂ ਖੇੜੇ ਤੇ ਖੁਸ਼ੀਆਂ ਪਾਣ ਜੋ ਹੈ ਚਲਾ ਗਿਆ, ਤੇ ਚਾਹੇ ਕੋਈ ਘਰ ਵਿਚ ਬੈਠੇ ਨੇ ਖਾਲੀ ਉਹਨਾਂ ਦੀ ਝੋਲੀ ਵੀ ਭਰਨ ਨੂੰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਪਹੁੰਚੇ ਨੇ। ਆਪ ਵਿਸਾਖ ਦੇ ਮਹੀਨੇ ਦਾ ਜੋ ਪ੍ਰਾਕਿਰਤਿਕ ਰੂਪ ਹੈ ਇੰਜ ਬਿਆਨ ਕਰਦੇ ਨੇ, ਵਿਸਾਖ ਭਲਾ ਸਾਖਾਂ ਵੇਸ ਕਰੇ ਧਨ ਦੇਖੇ ਹਰ ਦੁਆਰ ਆਵੋ ਦਇਆ ਕਰੇ। ਵਿਸਾਖ ਦੇ ਮਹੀਨੇ ਵਿਚ ਜਿਵੇਂ ਦਰਖਤਾਂ ਨੇ ਨਵੀਆਂ ਕੌਂਪਲਾਂ ਦੇਖ ਲਈਆਂ, ਨਵੇਂ ਪੱਤੇ ਦੇਖ ਲਏ, ਨਵੀਂ ਹਰਿਆਵਲੀ ਦੇਖ ਲਈ, ਜੇ ਕਿਧਰੇ ਜੀਵ ਰੂਪੀ ਇਸਤਰੀ ਵੀ ਹਰੀ ਦਾ ਦੁਆਰ ਦੇਖ ਲਵੇ ਤੇ ਉਸਦੇ ਅੰਦਰੋਂ ਵੀ ਇਹ ਮੰਗ ਪੈਦਾ ਹੋ ਸਕਦੀ ਹੈ, ਹੇ ਪ੍ਰਭੂ ਆ ਤੂੰ ਮੇਰੇ ਹਿਰਦੇ ਚ, ਆ ਤੂੰ ਮੇਰੇ ਘਰ ਦੇ ਚ, ਤੇਰੀ ਝਲਕ ਜੇ ਇਤਨੀ ਸੁਹਾਵਣੀ ਹੈ ਤਾਂ ਤੇਰਾ ਮਿਲਣਾ ਕਿਤਨਾ ਆਨੰਦਮਈ ਹੋਵੇਗਾ। ਘਰ ਆਓ ਪਿਆਰੇ ਦੁੱਤਰ ਤਾਰੇ ਤੁਧ ਬਿਨ ਅੱਡ ਨਾ ਮੌਲੋ। ਉਹ ਫਿਰ ਬਿਰਹੇ ਦੀ ਮਾਰੀ ਹੋਈ ਇਸ ਤਰ੍ਹਾਂ ਜੋਦੜੀ ਕਰਦੀ ਏ, ਹੇ ਪਰਿਪੂਰਨ ਪ੍ਰਮਾਤਮਾ ਤੂੰ ਘਰ ਵਿਚ ਆ, ਤੇਰੇ ਤੋਂ ਬਿਨਾ ਮੇਰਾ ਕੌਡੀ ਵੀ ਮੁੱਲ ਨਹੀਂ, ਅੱਡ ਨਾ ਮੁੱਲੋ। ਤੂੰ ਹੋਵੇਂ ਤੇ ਮੈਂ ਲੱਖਾਂ ਦੀ, ਤੂੰ ਨਹੀਂ ਤੇ ਮੈਂ ਕੱਖ ਦੀ। ਹੇ ਪਰਿਪੂਰਨ ਪ੍ਰਮਾਤਮਾ ਤੇਰੇ ਨਾਲ ਹੀ ਮੇਰੀ ਮਹਾਨਤਾ ਹੈ। ਬਿਰਹੇ ਕੁੱਠੀ ਜੀਵ ਇਸਤਰੀ ਇਸ ਤਰ੍ਹਾਂ ਵਿਸਾਖ ਦੇ ਮਹੀਨੇ ਤੋਂ ਪ੍ਰਭਾਵਿਤ ਹੋ ਕੇ ਉਚਾਰਨ ਕਰਦੀ ਏ, ਘਰ ਆਓ ਪਿਆਰੇ ਦੁੱਤਰ ਤਾਰੇ, ਐ ਪਿਆਰੇ ਘਰ ਵਿਚ ਆਓ ਤਾਂ ਕਿ ਮੈਨੂੰ ਇਸ ਨਤਰੇ ਜਾਣ ਵਾਲੇ ਸੰਸਾਰ ਤੋਂ ਤਾਰਨ ਵਿਚ ਮਦਦਗਾਰ ਸਾਬਤ ਹੋ ਸਕੋ, ਮੈਨੂੰ ਪਾਰ ਕਰੋ। ਇੱਥੇ ਅਥਾਹ ਸਾਗਰ ਹੈ, ਅਥਾਹ ਲਹਿਰਾਂ ਨੇ, ਫਿਰ ਤੂਫਾਨ ਹੈ। ਇਹ ਪ੍ਰਭੂ ਹੇ ਪਿਆਰੇ ਘਰ ਵਿਚ ਆਓ, ਮੈਨੂੰ ਤਾਰੋ, ਕਿਉਂਕਿ ਮੈਂ ਐਸਾ ਸਮਝ ਲਿਆ ਤੁਧ ਬਿਨ ਅੱਡ ਨਾ ਮੋਲੋ, ਤੈਥੋ ਬਿਨਾ ਮੇਰਾ ਕੌਡੀ ਵੀ ਮੁੱਲ ਨਹੀਂ। ਬੇੜੀ ਦੀ ਮਹਾਨਤਾ ਮਲਾਹ ਕਰਕੇ ਹੈ। ਜੜੀ ਬੂਟੀਆਂ ਦੇ ਰਾਜ਼ ਵੈਦ ਲੋਕ ਪ੍ਰਗਟ ਕਰਦੇ ਨੇ, ਕਿਸੇ ਸਾਜ਼ ਦੀ ਮਹਾਨਤਾ ਸਾਜ਼ਿੰਦੇ ਕਰਕੇ ਹੈ। ਕਿਸੇ ਬੀਜ ਦਾ ਫਲੀਭੂਤ ਹੋਣਾ ਤੇ ਗੁਣਸ਼ਾਲੀ ਹੋਣਾ ਧਰਤੀ ਕਰਕੇ ਹੈ। ਇਸ ਤਰ੍ਹਾਂ ਮਨੁੱਖ ਦੀ ਸਾਰੀ ਮਹਾਨਤਾ ਪਰਮਾਤਮਾ ਕਰਕੇ ਹੈ। ਇੱਕ ਪਰਮਾਤਮਾ ਨੂੰ ਆਪਣੇ ਜੀਵਨ ਤੋਂ ਇੱਕ ਪਾਸੇ ਕਰ ਦਈਏ ਤਾਂ ਇੰਝ ਸਮਝ ਲਓ ਜੈਸੇ ਮਲਾਹ ਬੇੜੀ ਤੋਂ ਅਲੱਗ ਹੋ ਗਿਆ, ਜੈਸੇ ਬੀਜ ਤੋਂ ਜ਼ਮੀਨ ਅਡਰੀ ਹੋ ਗਈ, ਜੈਸੇ ਸਾਜ਼ ਤੋਂ ਸਾਜ਼ਿੰਦਾ ਅਲੱਗ ਹੋ ਗਿਆ। ਤੇ ਸਾਜ਼ਿੰਦੇ ਤੋਂ ਬਿਨਾਂ ਇਹ ਸਾਜ਼ ਕਿਵੇਂ ਨੇ ਰੱਖਦਾ? ਇਹਦੇ ਚੋਂ ਸੰਗੀਤ ਨਹੀਂ ਨਿਕਲ ਸਕੇਗਾ, ਇਹਦੇ ਚੋਂ ਧੁਨ ਨਹੀਂ ਨਿਕਲ ਸਕੇਗੀ। ਇਹਦੇ ਚੋਂ ਰਾਗ ਸੰਗੀਤ ਧੁਨਾ ਸਨ, ਇਹ ਤੇ ਸਾਜ਼ਿੰਦੇ ਕਰਕੇ ਸਨ। ਜੀਵਨ ਦੇ ਜੋ ਗੀਤ ਸੰਗੀਤ ਖੇੜਾ ਉਹ ਤੇ ਪ੍ਰਮਾਤਮਾ ਕਰਕੇ ਹੈ। ਇਸ ਵਾਸਤੇ ਆਖਿਆ ਗਿਆ ਤੂੰ ਤੇ ਪ੍ਰਮਾਤਮਾ ਦੀ ਬੰਸਰੀ ਬਣ ਜਾ, ਪ੍ਰਮਾਤਮਾ ਦਾ ਸਾਜ਼ ਬਣ ਜਾ, ਉਹਦੇ ਹੋਂਟਾਂ ਨਾਲ ਲੱਗ ਜਾ ਤਾਂ ਕਿ ਉਸਦੀ ਹਵਾ ਉਸਦੀ ਪ੍ਰੇਰਣਾ ਤੈਨੂੰ ਐਸੇ ਛੂਹੇ ਕਿ ਤੇਰਾ ਜੀਵਨ ਸੰਗੀਤਮਈ ਹੋ ਜਾਏ। ਸਾਜ਼ ਉਦੋਂ ਸੰਗੀਤਮਈ ਹੋ ਜਾਂਦਾ ਹੈ ਜਦ ਸਾਜ਼ਿੰਦੇ ਦੇ ਹੱਥ ਛੂੰਹਦੇ ਨੇ, ਸਾਜ਼ਿੰਦੇ ਦੇ ਹੋਂਟ ਛੂੰਹਦੇ ਨੇ। ਤੋ ਸਾਜ਼ ਇੱਕ ਮਹਾਨ ਆਵਾਜ਼ ਨੂੰ ਜਨਮ ਦਿੰਦਾ ਹੈ, ਯਕੀਨ ਜਾਣੋ ਜਦ ਹਿਰਦੇ ਨੂੰ ਪ੍ਰਮਾਤਮਾ ਛੂੰਹਦਾ ਹੈ। ਔਰ ਜਦ ਕੋਈ ਸਾਜ਼ ਦੀ ਤਰ੍ਹਾਂ ਆਪਣੇ ਆਪ ਨੂੰ ਪ੍ਰਮਾਤਮਾ ਦੇ ਇੰਜ ਹਵਾਲੇ ਕਰ ਦਿੰਦਾ ਹੈ ਜਿਵੇਂ ਕਿ ਸਾਜ਼ਿੰਦੇ ਦੇ ਹੱਥਾਂ ਜੋ ਹੈ ਚਲਾ ਜਾਂਦਾ ਹੈ, ਤੋ ਵਾਕਈ ਉਸ ਮਨੁੱਖ ਦੀ ਜ਼ਿੰਦਗੀ ਸੰਗੀਤਮਈ ਹੋ ਜਾਂਦੀ ਹੈ। ਇਹ ਤੇ ਇੱਕ ਪ੍ਰਤੀਕ ਨੇ ਕਿ ਬਾਂਸ ਦੀ ਪੌਂਗਰੀ ਬਾਂਸਰੀ ਬਣ ਗਈ, ਕ੍ਰਿਸ਼ਨ ਦੇ ਹੋਂਠਾਂ ਨੇ ਛੋਹੀ, ਉਹ ਤਰ੍ਹਾਂ ਤਰ੍ਹਾਂ ਦੇ ਸੰਗੀਤ ਨੂੰ ਜਨਮ ਦੇਣ ਲੱਗ ਪਈ। ਯਕੀਨ ਜਾਣੋ ਜਦ ਵੀ ਕੋਈ ਸਾਜ਼ ਦੀ ਤਰ੍ਹਾਂ ਬਣ ਜਾਏ ਤੇ ਪ੍ਰਮਾਤਮਾ ਦੇ ਹੋਂਠਾਂ ਨਾਲ ਲੱਗ ਜਾਏ, ਪ੍ਰਮਾਤਮਾ ਦੇ ਅੰਗ ਨਾਲ ਛੋਹ ਜਾਏ, ਤੋ ਉਸਦੇ ਬਰਕਤ ਭਰੇ ਹੱਥ ਉਸਦੇ ਅੰਮ੍ਰਿਤਮਈ ਚਿਹਰੇ ਦੇ ਨਾਲ ਉਸ ਸਾਜ਼ ਦੇ ਚੋਂ ਜਿਹੜੀ ਆਵਾਜ਼ ਪੈਦਾ ਹੁੰਦੀ ਏ ਉਸੇ ਨੂੰ ਵੇਦ ਕਹਿੰਦੇ ਨੇ, ਉਸੇ ਨੂੰ ਪੁਰਾਣ ਕਹਿੰਦੇ ਨੇ, ਉਸੇ ਨੂੰ ਅੰਜੀਲ ਕਹਿੰਦੇ ਨੇ, ਉਸੇ ਨੂੰ ਕੁਰਾਨ ਕਹਿੰਦੇ ਨੇ। ਔਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਇਹ ਬਾਣੀ, ਇੱਥੇ ਸਾਰੇ ਦੇ ਸਾਰੇ ਖਸਮ ਦੇ ਬੋਲ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਆਪ ਕਹਿੰਦੇ ਨੇ, ਜੈਸੇ ਨੇ ਆਵੇ ਖਸਮ ਕੀ ਬਾਣੀ ਤੈਸਰੇ ਕਰੀ ਗਿਆਨ ਵੇ ਲਾ ਲੋ। ਇੱਥੇ ਪ੍ਰਮਾਤਮਾ ਆਪ ਬੋਲਿਆ ਹੈ, ਇੱਥੇ ਉਸਦੀ ਮਿਹਰ ਉਸਦੀ ਬਖਸ਼ਿਸ਼, ਮੈਨੂੰ ਤੇ ਇੱਕ ਸਾਜ਼ ਸੀ ਉਸਨੇ ਵਜਾਇਆ ਹੈ, ਇਹ ਗੀਤ ਨਿਕਲਿਆ ਹੈ, ਇਹ ਸੰਗੀਤ ਨਿਕਲਿਆ ਹੈ। ਤੇ ਜਦ ਵੀ ਕੋਈ ਪਰਿਪੂਰਨ ਪ੍ਰਮਾਤਮਾ ਨੂੰ ਇੰਜ ਅਰਪਣ ਕਰਦਾ ਹੈ ਜੈਸੇ ਕੋਈ ਸਾਜ਼ ਸਾਜ਼ਿੰਦੇ ਦੇ ਹੱਥਾਂ ਜੋ ਹੈ ਚਲਾ ਜਾਂਦਾ ਹੈ, ਵਾਕਈ ਉਸ ਮਨੁੱਖ ਦੀ ਜ਼ਿੰਦਗੀ ਸੰਗੀਤਮਈ ਹੋ ਜਾਂਦੀ ਹੈ, ਗੀਤਮਈ ਹੋ ਜਾਂਦੀ ਹੈ, ਆਨੰਦਮਈ ਹੋ ਜਾਂਦੀ ਹੈ। ਇਸ ਵਾਸਤੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਨ ਪਏ ਕਰਦੇ ਨੇ, ਹੇ ਪਰਿਪੂਰਨ ਪ੍ਰਮਾਤਮਾ ਤੈਥੋਂ ਬਿਨਾਂ ਮੇਰਾ ਕੌਡੀ ਵੀ ਮੁੱਲ ਨਹੀਂ, ਕੀਮਤ ਕੌਣ ਕਰੇ ਤੁਧ ਭਾਵਾਂ ਦੇਖ ਦਿਖਾਵੇ ਢੋਲੋ। ਹੇ ਪਰਿਪੂਰਨ ਪ੍ਰਮਾਤਮਾ ਜੇ ਕੋਈ ਤੇਰਾ ਦੀਦਾਰ ਕਰਾਵੇ ਦਿਖਾਵੇ, ਉਸ ਢੋਲ ਦੇ ਦਰਸ਼ਨ ਕਰਾਵੇ। ਤੂੰ ਕੌਣ ਕੀਮਤ ਪਾ ਸਕਦਾ ਹੈ, ਕੌਣ ਮੁੱਲ ਦੇ ਸਕਦਾ ਹੈ? ਤੂੰ ਤੇ ਅਮੁੱਲ ਹੈ। ਤੇ ਜਿਹੜਾ ਦਿਖਾਵੇ, ਜਿਹੜਾ ਉਸ ਪਾਸੇ ਦੀ ਪ੍ਰੇਰਣਾ ਦੇਵੇ, ਉਹ ਵੀ ਇਤਨਾ ਮਹਾਨ ਹੈ ਕਿ ਉਸਦੀ ਵੀ ਕੀਮਤ ਨਹੀਂ ਪਾਈ ਜਾ ਸਕਦੀ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਵਡਹੰਸ ਰਾਗ ਦੇ ਇੱਕ ਸ਼ਬਦ ਵਿਚ ਫਰਮਾਨ ਕਰਦੇ ਨੇ, ਤੈ ਸਾਹਿਬ ਕੀ ਬਾਤ ਜੇ ਆਖੇ ਕਹੋ ਨਾਨਕ ਕਿਆ ਦੇਜੇ। ਜਿਸ ਪਿਆਰੇ ਦੀ ਮੈਨੂੰ ਕੋਈ ਗੱਲ ਸੁਣਾਵੇ, ਉਸਦੇ ਗੀਤ ਸੁਣਾਵੇ, ਉਸਦੀ ਗਲੀ ਦਾ ਪਤਾ ਦੱਸੇ, ਉਸਦੇ ਘਰ ਦਾ ਟਿਕਾਣਾ ਦੱਸੇ, ਤੋ ਫਿਰ ਉਸਨੂੰ ਨਜ਼ਰਾਨਾ ਕੀ ਦੇਈਏ, ਉਸਨੂੰ ਭੇਟਾ ਕੀ ਦੇਈਏ? ਇਹ ਗੁਰੂ ਨਾਨਕ ਨੇ ਇੱਕ ਸਵਾਲ ਖੜਾ ਕੀਤਾ ਹੈ, ਔਰ ਇਸ ਸਵਾਲ ਦਾ ਆਪ ਹੀ ਜਵਾਬ ਦਿੰਦੇ ਨੇ। ਤੈ ਸਾਹਿਬ ਕੀ ਬਾਤ ਜੇ ਆਖੇ ਕਹੋ ਨਾਨਕ ਕਿਆ ਦੀਜੇ, ਸੀਸ ਵਡੇ ਕਰ ਬੈਸਣ ਦੀਜੇ, ਵਿਣ ਸਿਰ ਸੇਵ ਕਰੀਜੇ। ਸਿਰ ਨੂੰ ਕੱਟ ਕੇ ਉਹਨੂੰ ਬੈਠਣ ਲਈ ਥਾਂ ਦੇਈਏ। ਉਹ ਕਿਸੇ ਇੱਟ ਤੇ ਨਾ ਬੈਠੇ, ਪਲੰਗ ਤੇ ਨਾ ਬੈਠੇ, ਸਿਰ ਤੇ ਬੈਠੇ। ਔਰ ਸਿਰ ਤੋਂ ਬਿਨਾਂ ਜਿਹੜਾ ਧੜ ਹੈ, ਇਹ ਉਸਦੀ ਸੇਵਾ ਚ ਜੁੜ ਜਾਏ। ਹੱਥ ਪੈਰ ਉਸਦੀ ਸੇਵਾ ਚ ਜੁੜ ਜਾਣ ਤੇ ਸਿਰ ਉਸਦੇ ਬੈਠਣ ਲਈ ਸਿੰਘਾਸਣ ਬਣੇ। ਕਿਸ ਦੇ? ਜੋ ਪ੍ਰਮਾਤਮਾ ਦੀ ਗੱਲ ਕੇਵਲ ਸੁਣਾਵੇ, ਉਸਦੀ ਗਲੀ ਦਾ ਪਤਾ ਦੱਸਦੇ, ਉਸਦੇ ਘਰ ਦੇ ਚਕਰ ਚੈਨ ਦੱਸੇ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਬਿਰਹੀ ਹਿਰਦਾ ਇਤਨਾ ਸਦਕੇ ਜਾਂਦਾ ਹੈ ਉਸ ਤੋਂ, ਤੈ ਸਾਹਿਬ ਕੀ ਬਾਤ ਜੇ ਆਖੇ ਕਹੋ ਨਾਨਕ ਕਿਆ ਦੀਜੇ, ਸੀਸ ਵਡੇ ਕਰ ਬੈਸਣ ਦੀਜੇ, ਵਿਣ ਸਿਰ ਸੇ ਕਰੀਜੇ। ਤੇ ਸਾਹਿਬ ਕਹਿੰਦੇ ਨੇ ਉਸ ਢੋਲ ਦੇ ਕੋਈ ਦਰਸ਼ਨ ਕਰਾਵੇ, ਦਿਖਾਵੇ, ਐਸਾ ਪਰਿਪੂਰਨ ਪ੍ਰਮਾਤਮਾ ਜੋ ਅਮੁੱਲ ਹੈ, ਕਿ ਜੋ ਬਖਸ਼ਿਸ਼ ਕਰਕੇ ਉਸਦੀ ਗਲੀ ਦਾ ਸੰਦੇਸ਼ਾ ਦੇਵੇ, ਦਿਖਾਵੇ, ਉਹ ਵੀ ਮਹਾਨ ਹੈ, ਉਹ ਵੀ ਪੂਜਣ ਯੋਗ ਹੈ, ਉਸਦੀ ਵੀ ਕੀਮਤ ਨਹੀਂ ਪਾਈ ਜਾ ਸਕਦੀ। ਦੂਰ ਨਾ ਜਾਣਾ ਅੰਤਰ ਮਾਨਾ, ਹਰ ਕਾ ਮਹਿਲ ਪਛਾਣਾ। ਹੁਣ ਹੇ ਪਰਿਪੂਰਨ ਪ੍ਰਮਾਤਮਾ, ਮੈਂ ਤੈਨੂੰ ਦੂਰ ਨਹੀਂ ਜਾਣਦਾ, ਤੂੰ ਤਾਂ ਬਹੁਤ ਨੇੜੇ ਹੈ, ਬਹੁਤ ਨੇੜੇ ਹੈ। ਭਗਤ ਰਵਿਦਾਸ ਜੀ ਮਹਾਰਾਜ ਕਹਿੰਦੇ ਨੇ, ਮੇਰਾ ਹੱਥ ਵੀ ਜਿਤਨਾ ਮੇਰੇ ਤਨ ਤੋਂ ਦੂਰ ਜਾ ਸਕਦਾ ਹੈ, ਹੇ ਪ੍ਰਭੂ ਤੂੰ ਤੇ ਇਤਨਾ ਵੀ ਦੂਰ ਨਹੀਂ। ਕਹਿ ਰਵਿਦਾਸ ਹੱਥ ਤੇ ਨੇੜੇ, ਸਹਿਜੇ ਹੋਏ ਸੋਈ। ਤੂੰ ਤੇ ਇਤਨਾ ਨਿਕਟ ਹੈ, ਇਤਨਾ ਜੋ ਹੈ ਨੇੜੇ ਹੈ। ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫਰਮਾਨ, ਦੇਖਤ ਸੁਨਤ ਸਦਾ ਹੈ ਸੰਗੇ, ਮੈਂ ਮੂਰਖ ਜਾਣਿਆ ਦੂਰੀ ਰੇ। ਤੂੰ ਤੇ ਸਦਾ ਵੇਖਦਾ ਪਿਆ, ਸਦਾ ਸੁਣਦਾ ਪਿਆ, ਸਦਾ ਛੂੰਦਾ ਪਿਆ, ਸਦਾ ਅੰਗ ਸੰਗ ਹੈ, ਪਰ ਪਤਾ ਨਹੀਂ ਮੈਂ ਕਿਉਂ ਤੈਨੂੰ ਦੂਰ ਸਮਝ ਲਿਆ। ਤੂੰ ਤੇ ਸਦਾ ਅੰਗ ਸੰਗੇ ਅਭੰਗੰ ਬਿਭੂਤੇ। ਤੋ ਪਾਤਸ਼ਾਹ ਕਹਿੰਦੇ, ਮੈਂ ਤੈਨੂੰ ਦੂਰ ਨਹੀਂ ਜਾਣਦਾ, ਹੁਣ ਮੈਂ ਤੈਨੂੰ ਆਪਣੇ ਅੰਤਰ ਆਤਮੇ ਵਿਚ ਮੰਨਦਾ, ਔਰ ਮੈਂ ਵੇਖ ਲਿਆ ਹਰ ਕਾ ਮਹਿਲ ਪਛਾਣਾ, ਮੈਂ ਉਸ ਮਹਿਲ ਦੀ ਪਛਾਣ ਕਰ ਲਈ ਹੈ, ਮੈਂ ਉਸ ਟਿਕਾਣੇ ਨੂੰ ਜੋ ਹੈ ਵੇਖ ਲਿਆ। ਨਾਨਕ ਵੈਸਾ ਕੀ ਪ੍ਰਭ ਭਾਵੇ, ਸੁਰਤ ਸਬਦ ਮਨ ਮਾਨਾ। ਅਗਰ ਵੈਸਾਖ ਦੇ ਮਹੀਨੇ ਵਿਚ ਕੋਈ ਆਪਣੀ ਸੁਰਤ ਨੂੰ ਸ਼ਬਦ ਨਾਲ ਜੋੜ ਕੇ ਮਨ ਨੂੰ ਮਨਾ ਲਵੇ, ਤੇ ਵੈਸਾਖ ਦਾ ਮਹੀਨਾ ਵੀ ਉਸ ਵਾਸਤੇ ਇੰਜ ਹੋਵੇਗਾ, ਨਵਾਂ ਖੇੜਾ, ਨਵੀਆਂ ਕੌਂਪਲਾਂ ਫੁੱਟਣਗੀਆਂ, ਸ਼ਾਖਾਂ ਵੇਸ਼ ਕਰਨਗੀਆਂ, ਵਾਕਈ ਉਸਦੀ ਜ਼ਿੰਦਗੀ ਸ਼ਿੰਗਾਰੀ ਜਾਵੇਗੀ, ਜਿਵੇਂ ਦਰਖਤ ਨਵੇਂ ਪੱਤਿਆਂ ਨਾਲ ਸ਼ਿੰਗਾਰਿਆ ਜਾਂਦਾ, ਜਿਵੇਂ ਦਰਖਤ ਫੁੱਲਾਂ ਨਾਲ ਸ਼ਿੰਗਾਰਿਆ ਜਾਂਦਾ, ਜਿਵੇਂ ਨਵੀਆਂ ਕੌਂਪਲਾਂ ਫੁੱਟਣ ਕਰਕੇ ਦਰਖਤ ਦਾ ਰੰਗ ਰੂਪ ਅਤਿਅੰਤ ਸੁੰਦਰ ਬਣ ਜਾਂਦਾ। ਇਸ ਤਰੀਕੇ ਨਾਲ ਵਿਸਾਖ ਦੇ ਮਹੀਨੇ ਚ ਇਹ ਪਰਿਪੂਰਨ ਪ੍ਰਮਾਤਮਾ ਜੇ ਤੂੰ ਕਿਧਰੇ ਹਿਰਦੇ ਚ ਪ੍ਰਗਟ ਹੋ ਜਾਏ ਤੇ ਅਭਿਆਸੀ ਤੇਰਾ ਚਿੰਤਨ ਕਰੇ, ਤਾਂ ਉਸਦੀ ਜ਼ਿੰਦਗੀ ਇੰਜ ਹੋ ਜਾਂਦੀ ਹੈ, ਉਹ ਦਰਖਤ ਜਿਸ ਨੂੰ ਨਵੀਆਂ ਕੌਂਪਲਾਂ ਫੁੱਟੀਆਂ ਨੇ, ਨਵੇਂ ਫੁੱਲ ਲੱਗੇ ਨੇ, ਨਵੇਂ ਫਲ ਲੱਗੇ ਨੇ। ਔਰ ਐਸਾ ਹੋ ਸਕਦਾ ਹੈ ਕਿ ਕਿਸੇ ਦਰਖਤ ਨੂੰ ਫੁੱਲ ਲੱਗੇ ਨੇ, ਫਲ ਲੱਗੇ ਨੇ, ਪੱਤੇ ਲੱਗੇ ਨੇ, ਫਿਰ ਝੜ ਸਕਦੇ ਨੇ, ਪਰ ਕਿਧਰੇ ਮਨੁੱਖੀ ਜ਼ਿੰਦਗੀ ਨੂੰ ਇਹ ਫੁੱਲ ਫਲ ਲੱਗ ਜਾਣ, ਕਦੀ ਝੜਦੇ ਵੀ ਨਹੀਂ। ਕਬੀਰ ਐਸਾ ਬੀਜ ਬੋਏ ਬਾਰੇ ਮਾਸ ਪਲੰਤ, ਸੀਤਲ ਛਾਇਆ ਗਹਿਰ ਫਲ ਪੰਛੀ ਕੇਲ ਕਰੰਦ ਫਿਰ ਸਦੀਵੀ ਖੇੜਾ ਬਣਿਆ ਰਹਿੰਦਾ ਹੈ ਸਦੀਵੀ ਹਰਿਆਵਲੀ ਬਣੀ ਰਹਿੰਦੀ ਹੈ ਵਿਸਾਖ ਦੇ ਮਹੀਨੇ ਦਾ ਇਹ ਸੰਦੇਸ਼ ਉਪਦੇਸ਼ ਧੰਨ ਗੁਰੂ ਅਰਜਨ ਦੇਵ ਜੀ ਦਾ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਸਾਖਾਂ ਨਵੀਆਂ ਵੇਸ ਦੇ ਵਿਚ ਲੀਨ ਹੋਈਆਂ ਨੇ ਨਵੇਂ ਪੱਤੇ ਨਿਕਲ ਰਹੇ ਨੇ ਨਵਾਂ ਸ਼ਿੰਗਾਰ ਕਰ ਰਹੀਆਂ ਨੇ ਇਹ ਬੰਦੇ ਤੂੰ ਪੁਰਾਣੀਆਂ ਗੱਲਾਂ ਚ ਉਲਝਿਆ ਹੋਇਆ ਪੁਰਾਣੇ ਝਮੇਲਿਆਂ ਚ ਉਲਝਿਆ ਹੋਇਆ ਜੀਵਨ ਵਿਚ ਨਵੀਨਤਾ ਨੂੰ ਜਨਮ ਦੇ ਨਵੇਂ ਖਿਆਲਾਂ ਨੂੰ ਜਨਮ ਦੇ ਨਵੇਂ ਗੀਤ ਨੂੰ ਜਨਮ ਦੇ ਨਵੇਂ ਸੰਗੀਤ ਨੂੰ ਜਨਮ ਦੇ।